ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਡੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਵਿਣ ਬੋਹਿਥ ਭੈ ਡੁੱਬੀਐ ਪਿਆਰੇ, ਕੰਧੀ ਪਾਏ ਕਹਾ। ਰਹਾਉ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰੂ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਜਿੱਥੇ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਹੋਈ ਹੈ, ਜੇਠ ਦੇ ਮਹੀਨੇ ਦੀ ਸੰਕ੍ਰਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਮਾਝ ਰਾਗ ਦੇ ਬਾਰਾਂ ਮਾਹ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਜੇਠ ਦੇ ਮਹੀਨੇ ਦੀ ਸੁੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ प्रेम सत्कार दे नाल श्रवण करदे हां। अज दा जो श्री मुख वाक सतगुरु पातशाह जी ने सानू बख्शिश कीता है, आओ अपनियां मन बिरतियां नू एकागर करदे होए प्यार सत्कार दे नाल श्रवण करना करिए जी।
सतनाम श्री वाहिगुरु साहिब जी। सोरठ महला पहला।
सोरठ रागणी का नाम है क्योंकि सतगुरु गुरु अर्जन देव साहेब महाराज ने जिथे रागां दी माला रागां दी पंक्ति उचारण कीती, रागां दे पत्नियां दे पुत्रां दे नाम जिस विच अंकित कीते ने, उथे सोरठ दे बारे सतगुरु पातशाह दे पावन बचन हन। सोरठ गोंड मलारी धुनी पुन गावह आसा गुन गुनी, ऊचे सुर सूहो पुन कीनी, मेघ राग स्यों पंचो चीनी। मेघ राग दी पत्नी जेड़ी सोरठ रागणी है। महला पहला महले पद दे दो अर्थ ने। अरबी दे विच महले दा अर्थ बादशाह है। संस्कृत दे अनुसार महले दा अर्थ स्वरूप है। धन श्री गुरु नानक देव साहेब महाराज पहले पातशाह अकाल पुरख परमात्मा जी दे प्रथम स्वरूप गुरु नानक साहेब जी दा पावन उचारण कीता होया ए शब्द है।
जिन्ने सतगुर सेविया प्यारे।
इस पावन शब्द दी जेड़ी उथानका है, उथानका हुंदी केड़ी जगह ते शब्द उचारिया, किस दे प्रथाए उचारण कीता, शब्द उचारण दा सबब कारण की सी, क्यों गुरु साहिब ने ए शब्द उचारिया। जिस विच ए चीजां दा निर्णा होवे उनू उथानका कहिंदे ने। जिन्नी गुरबाणी है एक ओंकार तों लैके 18-10-20 तक एक एक शब्द दी उथानका है। प्रथाए साखी महापुरख बोल दे सांझी सगल जहान, किसे ना किसे दे प्रथाए सतगुरु ने शब्द उचारण कीते ने। जदों करतारपुर साहिब दी पावन धरती ते गुरु नानक साहेब महाराज जी ने खेती बाड़ी करनी शुरू कीती है, उथे धर्मशाला दे अंदर संगतां दे दीवान सजदे ने। बाबा बुढ़ा साहिब जी वर्गे ब्रह्म ज्ञानी जिथे हल बौंदे रहे, बाबा बुढ़ा साहिब जी वर्गे तत् वेते जिथे गुरमुखां नूं संगतां नूं ब्रह्म ज्ञान दीआं विचारां सुणांदे ने, उस धरती ते सजे दीवान विच सिखां ने बेनती कीती है। सतगुरु पातशाह नूं बेनती रूप दे विच सिखां ने पुछिया, महाराज जिहड़ा पूरा सतगुरु है पूरे गुरु दी सेवा करन दा फल की मिलदा जीव नूं, पूरे गुरु दा सिमरन करन दे नाल जीव नूं की कुछ हासिल हो जांदा। तां उस वेले सतगुरां ए पावन शब्द करतारपुर दी धरती ते संगतां गुरसिखां दे सवाल पुछण तों उचारण कीता है। सतगुरु पातशाह बख्शिश करदे ने, जिन्नी सतगुर सेविया प्यारे। प्यारे दा अर्थ है हे प्यारे गुरु दे सिखा, जिन्ना ने पूरे सतगुरु दी सेवा कीती जिंदगी विच। सतगुरु किनू कहिंदे ने, सत जिहड़ा नास तों रहत होवे, तिन्ना समियां विच ही जिहड़ा भूतकाल वर्त ते भविखत समय अंदर जिहदी हस्ती कदे खत्म ना होवे, गुर चेतन रूप होवे, जड़ता वालियां नूं भी चेतन बना सकदा होवे, उहनूं सतगुरु कहिंदे ने। जिन्ना ने गुरु दे प्यारे गुरसिखां ने ऐसे पूरे गुरु दी सेवा कीती है, तन करके मन करके धन करके, तन मन धन सब सौंप गुर को हुक्म मन्ने पाई है। ਦੂਸਰਾ ਅਰਥ ਸੇਵਿਆ ਦਾ ਕੀਤਾ ਜਾਂਦਾ ਜਿਹੜੇ ਸੇਵਨ ਕਰਦੇ ਗੁਰੂ ਦਾ, ਸਿਮਰਨ ਕਰਦੇ ਨੇ, ਗੁਰੂ ਗੁਰੂ ਜਪਦੇ ਨੇ, ਜਿਨ੍ਹਾਂ ਨੇ ਪਿਆਰੇ ਗੁਰਸਿੱਖਾਂ ਪੂਰੇ ਗੁਰੂ ਦੀ ਸੇਵਾ ਕੀਤੀ, ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਪੂਰੇ ਗੁਰੂ ਦਾ ਸੇਵਨ ਕੀਤਾ, ਸਿਮਰਨ ਕੀਤਾ ਹੈ।
ਦਿਨ ਕੇ ਸਾਥ ਤਰੇ,
ਉਹਨਾਂ ਸੇਵਾ ਕਰਨ ਵਾਲੇ ਗੁਰਸਿੱਖਾਂ ਦੇ ਸਾਥ ਜਿਹੜੇ ਨਾਲ ਮਿਲੇ ਹੋਏ ਸੰਗੀ ਹਨ, ਉਹ ਵੀ ਤਰੇ ਤਰ ਜਾਂਦੇ ਨੇ। ਸਿਮਰਨ ਕਰਨ ਵਾਲੀਆਂ ਰੂਹਾਂ ਦੇ ਨਾਲ ਜਿਹੜੇ ਆ ਕੇ ਜੁੜਦੇ ਨੇ ਪਰਮਾਤਮਾ ਦਾ ਚਿੰਤਨ ਕਰਨ ਵਾਸਤੇ, ਉਹ ਵੀ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਂਦੇ, ਪਾਰ ਹੋ ਜਾਂਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਾਕਤ ਘਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿੰਨਿਆਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ ਕਰਨ ਵਾਲਿਆਂ ਦੇ ਸੰਗੀ ਸਾਥੀ ਵੀ ਸਿਮਰਨ ਕਰਕੇ, ਸੇਵਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
ਤਿਨਾ ਠਾਕ ਨਾ ਪਾਈਐ ਪਿਆਰੇ।
ਇਹ ਪਿਆਰੇ ਗੁਰੂ ਦੇ ਸਿੱਖਾਂ, ਉਹਨਾਂ ਗੁਰੂ ਦੀ ਸੇਵਾ ਕਰਨ ਵਾਲੇ, ਗੁਰੂ ਦੇ ਸਿਮਰਨ ਕਰਨ ਵਾਲਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਠਾਕ ਕਹੀਏ ਰੋਕ ਨਹੀਂ ਪੈਂਦੀ ਹੈ। ਨਾ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਕੋਈ ਰੋਕ ਪਾ ਸਕਦੇ ਨੇ, ਨਾ ਕੋਈ ਰਿੱਧੀਆਂ ਸਿੱਧੀਆਂ ਤਾਕਤਾਂ ਸ਼ਕਤੀਆਂ ਆ ਕੇ ਸੇਵਾ ਤੇ ਸਿਮਰਨ ਕਰਨ ਵਾਲੇ ਨੂੰ ਕੋਈ ਰੋਕ ਪਾ ਸਕਦੀਆਂ ਨੇ। ਪਰਮਾਤਮਾ ਦੇ ਦਰ ਦੇ ਵੱਲ ਨੂੰ ਜਦੋਂ ਜਾਂਦੇ ਦਰਗਾਹ ਵੱਲ, ਤੇ ਜਿਹੜੇ ਜਮਦੂਤ ਹਨ ਉਹ ਵੀ ਠਾਕ ਰੋਕ ਨਹੀਂ ਪਾ ਸਕਦੇ ਹਨ। ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਆਉਂਦੀ ਜ਼ਿੰਦਗੀ ਵਿੱਚ।
ਅੰਮ੍ਰਿਤ ਰਸਨ ਹਰੇ,
ਕਿਉਂਕਿ ਉਹਨਾਂ ਦੀ ਜਿਹੜੀ ਰਸਨਾ ਹੈ, ਜਵਾਨ ਜਿਹਵਾ ਹੈ, ਉਹ ਜਿਹਵਾ ਦੇ ਨਾਲ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ, ਹਰਿਆ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਜਿਨ੍ਹਾਂ ਦੀ ਜਵਾਨ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਉਹਨਾਂ ਦੀ ਜਵਾਨ ਤੇ ਗੁਰੂ ਦਾ, ਪਰਮਾਤਮਾ ਦਾ ਨਿਵਾਸ ਹੋ ਜਾਂਦਾ, ਸਿਮਰਨ ਕਰਨ ਵਾਲੇ ਗੁਰੂ ਦਾ ਰੂਪ ਹੋ ਜਾਂਦੇ ਨੇ, ਫਿਰ ਕਿਹੜੀ ਰੁਕਾਵਟ ਉਹਨਾਂ ਨੂੰ ਆ ਕੇ ਪਵੇਗੀ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ ਹਰੀ ਪਰਮਾਤਮਾ ਦਾ ਨਾਮ ਰਸਨਾ ਤੇ ਹੋਣ ਕਰਕੇ ਕੋਈ ਵਿਘਨ ਨਹੀਂ ਪੈਂਦਾ, ਕੋਈ ਰੁਕਾਵਟ ਨਹੀਂ ਆਉਂਦੀ ਹੈ।
ਬੂਟੇ ਭਾਰੇ ਭੈ ਬਿਨਾ ਪਿਆਰੇ।
ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਭੈ ਡਰ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਡਰ ਨਹੀਂ, ਗੁਰੂ ਤੋਂ ਭੈ ਨਹੀਂ ਮੰਨਦੇ, ਪਰਮਾਤਮਾ ਤੋਂ ਡਰਦੇ ਨਹੀਂ, ਤੇ ਉਹ ਫਿਰ ਜੀਵ ਕੀ ਕਰਦੇ? ਭਾਰੇ ਦਾ ਅਰਥ ਜਿਹੜੇ ਨੇ ਬੱਜਰ ਪਾਪ ਕਰਦੇ ਨੇ, ਫਿਰ ਜ਼ਿੰਦਗੀ ਉਹਨਾਂ ਦੀ ਪੱਥਰਾਂ ਦੇ ਵਾਂਗ ਭਾਰੀ ਹੋ ਜਾਂਦੀ, ਪਾਪਾਂ ਦੀਆਂ ਪੰਡਾਂ ਸਿਰ ਤੇ ਲੈ ਬੈਠਦੇ ਨੇ, ਪਾਪਾਂ ਦੇ ਭਾਰ ਹੋਣ ਕਰਕੇ ਬੂਢੇ ਸੰਸਾਰ ਦੇ ਵਿੱਚ ਹੀ ਡੁੱਬ ਜਾਂਦੇ ਨੇ, ਘੁੰਮਣ ਘੇਰੀਆਂ ਸੰਸਾਰ ਦੀਆਂ ਇਸ ਦੇ ਵਿੱਚ ਹੀ ਡੁੱਬਦੇ ਨੇ ਵਾਰ ਵਾਰ।
ਤਾਰੇ ਨਦਰ ਕਰੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੇ ਪਿਆਰੇ ਗੁਰੂ ਦੇ ਸਿੱਖਾਂ, ਜਿਨ੍ਹਾਂ ਦੇ ਉੱਤੇ ਪਰਮਾਤਮਾ ਨੇ, ਗੁਰੂ ਨੇ ਨਦਰ ਕਰ ਦਿੱਤੀ, ਕਿਰਪਾ ਦੀ ਦ੍ਰਿਸ਼ਟੀ ਪਾ ਦਿੱਤੀ, ਉਹਨਾਂ ਨੂੰ ਆਪਣਾ ਨਾਮ ਦੇ ਦਿੰਦਾ, ਸੇਵਾ ਦੇ ਦਿੰਦਾ, ਪਰਮਾਤਮਾ ਸਿਮਰਨ ਦੇ ਦਿੰਦਾ ਹੈ। ਸੇਵਾ ਤੇ ਸਿਮਰਨ ਕਰਕੇ ਆਪਣੀ ਨਦਰ ਕਿਰਪਾ ਦੀ ਦ੍ਰਿਸ਼ਟੀ ਪਾ ਕੇ ਤਾਰ ਦਿੰਦਾ, ਦੁਨੀਆਂ ਤੋਂ ਮੁਕਤ ਕਰ ਦਿੰਦਾ ਹੈ।
ਭੀ ਤੂੰ ਹੈ ਸਲਾਹਣਾ ਪਿਆਰੇ।
ਹੇ ਪਿਆਰੇ ਗੁਰੂ ਦੇ ਸਿੱਖਾਂ, ਭੀ ਤੂੰ ਹੈ ਸਲਾਹਣਾ। ਭੀ ਦਾ ਅਰਥ ਹੈ ਬਹੁੜੋ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਸਦਾ ਵਾਸਤੇ ਤੈਨੂੰ ਜਿਹੜੀ ਸਲਾਹਣਾ ਕਹੀਏ, ਸਲੋਤਾ ਕਰਨੀ ਬਣਦੀ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਮਨ ਕਰਕੇ ਵੀ ਉਹਦਾ ਜਸ ਕਰਿਆ ਕਰ, ਮਨ ਕਰਕੇ ਪਰਮਾਤਮਾ ਨੂੰ ਸਲਾਹਿਆ ਕਰ, ਉਹਦੀਆਂ ਸਿਫਤਾਂ ਕਰਿਆ ਕਰ।
ਭੀ ਤੇਰੀ ਸਲਾਹ,
ਤੇ ਤੇਰੀ ਜਿਹੜੀ ਸਲਾਹ ਸਿਫਤ ਹੈ, ਪਰਮਾਤਮਾ ਦੀ ਉਸਤਤੀ ਹੈ, ਉਹਦੀ ਵਡਿਆਈ ਹੈ, ਉਹ ਆਪਣੀ ਬਾਣੀ ਕਰਕੇ ਵੀ ਕਰਿਆ ਕਰ। ਕਿਉਂਕਿ ਦੋ ਵਾਰੀ ਸ਼ਬਦ ਵਰਤਿਆ ਸਲਾਹਣਾ ਤੇ ਸਲਾਹ, ਇੱਕ ਹੈ ਮਨ ਕਰਕੇ ਪਰਮਾਤਮਾ ਨੂੰ ਸਲਾਹਿਆ ਕਰ, ਹੇ ਪਿਆਰੇ ਗੁਰੂ ਦੇ ਸਿੱਖਾ ਬਾਣੀ ਕਰਕੇ ਵੀ ਪਰਮਾਤਮਾ ਦੀ ਸਿਫਤ ਕਰਿਆ ਕਰ, ਉਹਦੀ ਸਲੋਤਾ ਕਰਿਆ ਕਰ।
ਵਿਣ ਬੋਹਿਤ ਭੈ ਡੁੱਬੀਐ ਪਿਆਰੇ,
ਹੇ ਪਿਆਰੇ ਗੁਰੂ ਦੇ ਸਿੱਖਾ ਜੇਕਰ ਤੇਰੇ ਕੋਲ ਕੋਈ ਬੋਹਿਤ ਜਹਾਜ਼ ਕੋਈ ਬੇੜਾ ਨਾ ਹੋਵੇ ਜੀਵ ਕੋਲ, ਫਿਰ ਉਹਨੂੰ ਨਦੀ ਦੇ ਵਿੱਚ ਜਾਂ ਸਮੁੰਦਰ ਦੇ ਵਿੱਚ ਦਰਿਆ ਦੇ ਅੰਦਰ ਡੁੱਬਣਾ ਹੀ ਹੁੰਦਾ ਹੈ। ਸੰਸਾਰ ਇੱਕ ਜਿਹੜਾ ਸਮੁੰਦਰ ਦੀ ਨਿਆਈ ਹੈ, ਇਸ ਤੋਂ ਪਾਰ ਹੋਣ ਵਾਸਤੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਬੇੜਾ, ਨਾਮ ਦਾ ਜਹਾਜ਼ ਚਾਹੀਦਾ ਹੈ। ਰੋਜ਼ਾਨਾ ਪਿਆਰ ਵਿੱਚ ਸ਼ਬਦ ਅਸੀਂ ਅਰਦਾਸ ਵਿੱਚ ਕਹਿੰਦੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਬੋਹਿਤ ਜਿਹਦੇ ਕੋਲ ਨਹੀਂ ਹੈ, ਤੇ ਫਿਰ ਭਾਈ ਉਹਨਾਂ ਦਾ ਸੰਸਾਰ ਦੇ ਅੰਦਰ ਡੁੱਬ ਕਰਕੇ ਹੀ ਮਰਨਾ ਹੁੰਦਾ ਹੈ।
ਕੰਧੇ ਪਾਏ ਕਹਾ,
ਜਿਹੜਾ ਸੰਸਾਰ ਹੈ ਇਹ ਸੰਸਾਰ ਸਮੁੰਦਰ ਦੀ ਨਿਆਈ, ਇਹਦੇ ਕਿਨਾਰੇ ਦੇ ਉੱਪਰ ਬਹੁਤਾ ਹੀ ਕਹਾ ਕਹਿੰਦੇ ਡੰਡ ਰੌਲਾ ਪੈ ਰਿਹਾ ਹੈ। ਕੀ ਰੌਲਾ ਪੈਂਦਾ ਸੰਸਾਰ ਦੇ ਅੰਦਰ ਕਿ ਫਲਾਨਾ ਰਿਸ਼ੀ ਜਿਹੜਾ ਸੀ ਉਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਵਿਗਾੜ ਦਿੱਤਾ, ਫਲਾਨਾ ਜਿਹੜਾ ਮੁਨੀ ਸੀ ਉਹਦਾ ਜੀਵਨ ਬਰਬਾਦ ਹੋ ਗਿਆ, ਫਲਾਨਾ ਵੀ ਰੁੜ ਗਿਆ, ਫਲਾਨੇ ਦਾ ਜੀਵਨ ਵੀ ਗਰਕ ਹੋ ਗਿਆ। ਇਸ ਤਰ੍ਹਾਂ ਦਾ ਸੰਸਾਰ ਸਮੁੰਦਰ ਦੇ ਕਿਨਾਰੇ ਤੇ ਬਹੁਤਾ ਹੀ ਡੰਡ ਰੌਲਾ ਪੈ ਰਿਹਾ ਹੈ। ਵਿਸਰਾਮ ਦੇ ਕੇ ਅਸਥਾਈ ਦਿੰਦਿਆਂ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ,
ਸਾਲਾਹੀ ਸਾਲਾਹਣਾ ਪਿਆਰੇ।
ਇਹ ਪਿਆਰੇ ਗੁਰੂ ਦੇ ਸਿੱਖਾ, ਸਾਲਾਹੀ ਦਾ ਅਰਥ ਜਿਹੜਾ ਸਲਾਉਣੇ ਯੋਗ ਪਰਮਾਤਮਾ ਹੈ, ਉਸ ਦੀ ਤੂੰ ਸਲਾਹਣਾ ਸਲੋਤਾ ਕਰਿਆ ਕਰ। ਜੇ ਕੋਈ ਵਡਿਆਈ ਕਰਨ ਦੇ ਯੋਗ ਹੈ ਦੁਨੀਆਂ ਦੇ ਅੰਦਰ ਤੇ ਪਰਮਾਤਮਾ ਹੈ। ਜੇ ਸਿਫਤ ਕਰਨੀ ਪਰਮਾਤਮਾ ਦੀ ਕਰੋ, ਸਲੋਤਾ ਕਰਨੀ ਵਾਹਿਗੁਰੂ ਦੀ ਕਰੋ। ਦੁਨੀਆਂ ਦੀਆਂ ਵਡਿਆਈਆਂ ਬੰਦਾ ਕਰਦਾ ਤੇ ਉਹੀ ਮੂੰਹ ਨਾਲ ਫਿਰ ਨਿੰਦਿਆ ਲੋਕ ਕਰਦੇ ਨੇ। ਪਰਮਾਤਮਾ ਵਾਹਿਗੁਰੂ ਸਲਾਉਣੇ ਯੋਗ ਹੈ, ਹੇ ਪਿਆਰੇ ਗੁਰਸਿੱਖਾ ਉਸ ਪਰਮਾਤਮਾ ਦੀ ਸਲੋਤਾ ਕਰ, ਉਹਦੀਆਂ ਸਿਫਤਾਂ ਕਰਿਆ ਕਰ।
ਦੂਜਾ ਅਵਰ ਨਾ ਕੋਈ,
ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾਂ ਦੂਸਰਾ ਅਵਰ ਕਹੀਏ ਹੋਰ ਕੋਈ ਵੀ ਕਿਸੇ ਸਥਾਨ ਵਿੱਚ ਨਹੀਂ ਹੈ। ਦੇਵੀ ਦੇਵਤਿਆਂ ਦੀ ਅਰਾਧਨਾ ਕਰਾਂਗੇ, ਉਹਨਾਂ ਦੀਆਂ ਵਡਿਆਈਆਂ ਕਰਾਂਗੇ। ਜਿੱਦਣ ਨਿੰਦਿਆ ਸ਼ੁਰੂ ਕਰ ਦਿੱਤੀ ਕਿਸੇ ਦੇਵਤੇ ਦੀ, ਉਦਣੀ ਕਾਰਜ ਵਿਗਾੜ ਦੇਵੇਗਾ। ਪੀਰ ਫਕੀਰ ਦੇਵੀ ਦੇਵਤੇ ਜਿੰਨੇ ਵੀ ਨੇ, ਇਹ ਸਾਰੇ ਆਪਣੇ ਮਾਣ ਸਤਿਕਾਰ ਵਡਿਆਈਆਂ ਦੇ ਭੁੱਖੇ ਨੇ, ਤੇ ਬੰਦਾ ਜਿੰਨੀ ਦੇਰ ਵਡਿਆਈਆਂ ਕਰੀ ਜਾਂਦਾ ਕੁਝ ਲਈ ਜਾਂਦਾ, ਤੇ ਜਿੱਦਣ ਵਡਿਆਈ ਕਰਨੋਂ ਹਟ ਗਿਆ ਤੇ ਉਸੇ ਵੇਲੇ ਸਾਧ ਸੰਗਤ ਫਿਰ ਉਲਟਾ ਚੱਕਰ ਚੱਲ ਜਾਂਦਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਆਪਣੀ ਵਡਿਆਈ ਕਰਵਾਉਣ ਦੀ ਇੱਛਾ ਹੀ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਰੱਤੀ ਮਾਤਰ ਉਹਦੇ ਇੱਛਾ ਖਾਹਿਸ਼ ਨਹੀਂ ਮੰਨਦੇ ਅੰਦਰ। ਉਸ ਪਰਮਾਤਮਾ ਵਾਹਿਗੁਰੂ ਦੀ ਸਲੋਤਾ ਕਰਿਆ ਕਰ, ਜਿਹਦੇ ਬਰਾਬਰ ਅਵਰ ਹੋਰ ਸਥਾਨ ਵਿੱਚ ਦੂਸਰਾ ਕੋਈ ਨਹੀਂ ਹੈ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ ਜਿਹੜੇ ਮੇਰੇ ਪ੍ਰਭੂ ਪਰਮਾਤਮਾ ਦੀ ਸਲੋਤਾ ਕਰਦੇ ਨੇ, ਕੇਵਲ ਵਾਹਿਗੁਰੂ ਦੀਆਂ ਸਿਫਤਾਂ ਵਡਿਆਈਆਂ ਕਰਦੇ, ਸੇ ਭਲੇ ਉਹ ਸਾਰਿਆਂ ਤੋਂ ਭਲੇ ਚੰਗੇ ਨੇ, ਨੇਕ ਇਨਸਾਨ ਹਨ।
ਸ਼ਬਦ ਰੱਤੇ ਰੰਗ ਹੋਏ,
ਕਿਉਂਕਿ ਉਹਨਾਂ ਦੇ ਹਿਰਦੇ ਜਿਹੜੇ ਨੇ ਗੁਰੂ ਦੇ ਸ਼ਬਦ ਉਪਦੇਸ਼ ਦੇ ਵਿੱਚ ਰੰਗੇ ਗਏ ਨੇ, ਜਿਸ ਦੇ ਸਦਕਾ ਰੰਗ ਹੋਏ ਉਹਨਾਂ ਨੂੰ ਐਸਾ ਜਿਹੜਾ ਬ੍ਰਹਮਾ ਆਨੰਦ ਹੈ ਐਸਾ ਪ੍ਰਾਪਤ ਹੋ ਗਿਆ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਪ੍ਰਾਪਤੀ ਦੇ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ,
ਇਹੋ ਜੇ ਗੁਰੂ ਦੇ ਪਿਆਰੇ ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਪਰਮਾਤਮਾ ਦਾ ਆਨੰਦ ਮਾਨਣ ਵਾਲਿਆਂ ਦੀ प्यारे गुरसिखा जे किते जिंदगी बिच तैनू संगत मिल जावे उन्हां गुरमुखां दा मलाप हो जावे।
रस लै तत विलोए
उन्हां ने अपनी जिंदगी बिच ऐसा ब्रह्मानंद दा रस लैणा कीता ते तत जेड़ा ज्ञान स्वरूप परमात्मा ओनू बलोए वेख लिया है ते तेरे ते भी परमात्मा दी किरपा हो जावेगी जिवें उन्हां नूं रंग लग्या तैनू भी रंग लग जावेगा। तू भी परमानंद दे रस नूं लै लवेगा प्राप्त कर लवेगा। तत जिहड़ा ज्ञान स्वरूप परमात्मा ओनू सभना दे अंदर आत्मा करके वेख लवेगा।
पत परवाना साच का प्यारे
जेड़ी पत इज्जत है दुनिया दे अंदर बरकरार रहनी ए सच्चे अकाल पुरख परमात्मा वाहिगुरु दे परवाने करके है। जिन्हां दे कोल परमात्मा वाहिगुरु जी दे नाम दा परवाना है नाम जपदे ने जिंदगी विच ਉਹਨਾਂ ਦੀ ਮਾਤ ਲੋਕ ਦੇ ਅੰਦਰ ਵੀ ਪਤ ਇੱਜ਼ਤ ਜਿਹੜੀ ਬਰਕਰਾਰ ਰਹਿੰਦੀ ਹੈ।
ਨਾਮ ਸੱਚਾ ਨਿਸ਼ਾਨ
ਜਦੋਂ ਸਰੀਰ ਤਿਆਗ ਕੇ ਪਰਲੋਕ ਵੱਲ ਨੂੰ ਜਾਂਦੇ ਨੇ ਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਤੇ ਸੱਚੇ ਪਰਮਾਤਮਾ ਦਾ ਜਿਹੜਾ ਨਿਸ਼ਾਨ ਹੈ ਤੇ ਇਹ ਉਹਨਾਂ ਗੁਰਮੁਖਾਂ ਦੇ ਹੱਥ ਵਿੱਚ ਹੁੰਦਾ ਹੈ ਜਿਹਨੂੰ ਟੋਂਬੂ ਕਹਿੰਦੇ ਨੇ। ਜਿਵੇਂ ਰਾਜੇ ਮਹਾਰਾਜੇ ਬਾਦਸ਼ਾਹ ਦੀ ਕੋਈ ਪੱਤਰਿਕਾ ਹੋਵੇ ਹੱਥ ਵਿੱਚ ਪਕੜੀ ਹੋਵੇ ਕੋਈ ਦੁਨੀਆਂ ਵਿੱਚ ਰੋਕ ਨਹੀਂ ਸਕਦਾ ਹੈ। ਇਉਂ ਜਿਨ੍ਹਾਂ ਕੋਲ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ ਦੁਨੀਆਂ ਦੇ ਵਿੱਚ ਵੀ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ। ਰਿੱਧੀਆਂ ਸਿੱਧੀਆਂ ਤਾਕਤਾਂ ਵਾਲੇ ਦੇਵੀ ਦੇਵਤੇ ਦੈਂਤ ਰਾਕਸ਼ ਕੋਈ ਰੁਕਾਵਟ ਨਹੀਂ ਦੁਨੀਆਂ ਵਿੱਚ ਪਾ ਸਕਦੇ ਹਨ। ਜਦੋਂ ਪਰਮਾਤਮਾ ਵਾਹਿਗੁਰੂ ਦੇ ਦਰ ਦੇ ਵੱਲ ਨੂੰ ਜਾਂਦਾ ਤੇ ਸੱਚੇ ਨਾਮ ਦਾ ਨਿਸ਼ਾਨ ਟੋਂਬੂ ਲੈ ਕੇ ਜਾਂਦਾ ਫਿਰ ਉੱਥੇ ਵੀ ਸਤਿਕਾਰ ਮਿਲਦਾ ਹੈ। ਰੇ ਰੇ ਦਰਗ ਹੈ ਕਹੇ ਨਾ ਕਹੋ ਆਓ ਬੈਠ ਆਦਰ ਸੁਬ ਦਿਓ ਤੇ ਉੱਥੇ ਵੀ ਮਾਣ ਹੈ ਇੱਥੇ ਵੀ ਸਤਿਕਾਰ ਹੈ ਜਿਨ੍ਹਾਂ ਕੋਲ ਪਰਮਾਤਮਾ ਦੇ ਨਾਮ ਦੀ ਪੱਤਰਿਕਾ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ
ਇਹ ਪਿਆਰੇ ਗੁਰੂ ਦੇ ਸਿੱਖਾ ਤੂੰ ਆਇਆ ਹੈ ਮਾਤ ਲੋਕ ਦੇ ਅੰਦਰ ਪਰਮਾਤਮਾ ਦੇ ਹੁਕਮ ਨਾਲ। ਫਿਰ ਜੀਵ ਜਿਹੜਾ ਕਰਮ ਹੈ ਆਪਣੀਆਂ ਵਾਸ਼ਨਾ ਦੇ ਅਨੁਸਾਰ ਕਰਦਾ ਹੈ। ਜਿਹੋ ਜੇ ਕਰਮ ਚੰਗੇ ਕੀਤੇ ਨੇ ਮੰਦੇ ਮਾੜੇ ਕਰਮ ਕੀਤੇ ਨੇ ਚੰਗੇ ਮੰਦੇ ਕਰਮਾਂ ਨੂੰ ਲਿਖ ਲੈ ਜਾਵਣਾ ਲਿਖ ਕਰਕੇ ਆਪਣੇ ਮਨ ਦੀ ਫੱਟੀ ਤੇ ਹਿਰਦੇ ਦੀ ਫੱਟੀ ਤੇ ਪਰਲੋਕ ਦੇ ਵੱਲ ਨੂੰ ਇਹ ਜੀਵ ਤੁਰ ਜਾਂਦਾ ਹੈ।
ਹੁਕਮੇ ਹੁਕਮ ਪਛਾਣ
ਇਹ ਜਿਹੜਾ ਵੀ ਸੰਸਾਰ ਦੇ ਅੰਦਰ ਕੌਤਕ ਵਰਤ ਰਿਹਾ ਜੀਵ ਨੇ ਆਉਣਾ ਹੈ ਜੀਵ ਨੇ ਜਾਣਾ ਹੈ ਜੀਵ ਨੇ ਚੰਗੇ ਤੇ ਮੰਦੇ ਕਰਮ ਕਰਨੇ ਨੇ ਇਹ ਹੁਕਮੀ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜਾਣਨਾ ਕਰ। ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਬਚਨ ਨੇ। ਆਮ ਬੰਦਾ ਨਹੀਂ ਕਹਿ ਸਕਦਾ ਚੰਗੇ ਕਰਮ ਕਰਾਏ ਮਾੜੇ ਕਰਾਏ ਜੀ ਰੱਬ ਨੇ ਕਰਾਏ ਨੇ ਮੈਂ ਕੀ ਕਰ ਸਕਦਾ ਹਾਂ। ਵਾਸ਼ਨਾ ਬੰਦੇ ਦੀ ਆਪਣੀ ਹੁੰਦੀ ਵਾਸ਼ਨਾ ਪ੍ਰੇਰਣਾ ਦੇ ਕੇ ਕਰਮ ਕਰਵਾਉਂਦੀ ਹੈ। ਬ੍ਰਹਮ ਗਿਆਨ ਦੀ ਵਿਰਤੀ ਵਾਲਾ ਗੁਰਮੁਖ ਕਹਿ ਸਕਦਾ ਆਉਣਾ ਵੀ ਹੁਕਮ ਵਿੱਚ ਹੈ ਜਾਣਾ ਵੀ ਹੁਕਮ ਦੇ ਵਿੱਚ ਹੈ ਚੰਗੇ ਕਰਮ ਵੀ ਹੁਕਮ ਵਿੱਚ ਨੇ ਮਾੜੇ ਕਰਮ ਵੀ ਹੁਕਮ ਦੇ ਵਿੱਚ ਨੇ। ਹੁਕਮੀ ਹੁਕਮ ਪਛਾਣ ਇਹ ਹੁਕਮੀ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਪਛਾਨਣਾ ਕਰ ਉਹਦੇ ਹੁਕਮ ਦੇ ਨਾਲ ਸਭ ਹੁੰਦਾ ਹੈ।
ਗੁਰ ਬਿਨ ਹੁਕਮ ਨਾ ਬੁਝੀਐ ਪਿਆਰੇ
ਇਹ ਪਿਆਰੇ ਗੁਰੂ ਦੇ ਸਿੱਖਾ ਜਿਹੜਾ ਪਰਮਾਤਮਾ ਦਾ ਹੁਕਮ ਹੈ ਇਹ ਗੁਰੂ ਤੋਂ ਬਿਨਾਂ ਕਦੇ ਨਹੀਂ ਬੁਝਿਆ ਜਾਂਦਾ ਸਮਝਿਆ ਨਹੀਂ ਜਾ ਸਕਦਾ।
ਸਾਚੇ ਸਾਚਾ ਤਾਣ
ਜਿਹੜਾ ਸੱਚਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਹਦਾ ਤਾਣ ਜਿਹੜਾ ਬਲ ਉਹ ਵੀ ਸੱਚਾ ਹੈ। ਕਿਹੜਾ ਬਲ ਹੈ ਪਰਮਾਤਮਾ ਦਾ ਵਿਵੇਕ ਰੂਪੀ ਬਲ ਇਹ ਸੱਚਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਵਿਵੇਕ ਰੂਪੀ ਬਲ ਦੇ ਦਿੰਦਾ ਸੱਚਾ ਪਰਮਾਤਮਾ।
ਹੁਕਮੈ ਅੰਦਰ ਨਿਮਿਆ ਪਿਆਰੇ
ਜਿਸ ਵੇਲੇ ਜੀਵ ਦਾ ਮਾਤਾ ਦੇ ਗਰਭ ਦੇ ਅੰਦਰ ਨਿਮਿਆ ਇਸਤਤ ਹੋਣਾ ਹੋਇਆ ਤੇ ਇਹ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਜੀਵ ਦੀ ਇਸਥਿਤੀ ਹੁੰਦੀ ਹੈ।
ਹੁਕਮ ਹੈ ਉਧਰ ਮਝਾਰ।
ਇਹ ਪਿਆਰੇ ਗੁਰੂ ਦੇ ਸਿੱਖਾ, ਜਿਸ ਵੇਲੇ ਉਧਰ ਕਹੀਏ ਇਹਦੇ ਪੇਟ ਅੰਦਰ ਸਰੀਰ ਦੇ ਵਿੱਚ ਚੇਤਨ ਸੱਤਾ ਜੋਤ ਆ ਕੇ ਪੈਂਦੀ ਹੈ, ਤਾਂ ਉਹ ਵੀ ਹੁਕਮ ਦੇ ਨਾਲ ਹੈ। ਕਿੰਨੇ ਬਾਲਕ ਮਾਤਾ ਦੇ ਉਧਰ ਵਿੱਚ ਵਜੂਦ ਪਲੀ ਜਾਂਦਾ ਤੇ ਜੋਤ ਨਹੀਂ ਆ ਕੇ ਪੈਂਦੀ, ਬੱਚੇ ਦਾ ਸਰੀਰ ਮਾਤਾ ਦੇ ਉਧਰ ਦੇ ਵਿੱਚ ਹੀ ਖਤਮ ਹੋ ਜਾਂਦਾ। ਇਸ ਲਈ ਹੇ ਪਿਆਰੇ ਸਿੱਖਾ, ਜਦੋਂ ਹਿਰਦੇ ਆ ਕਰਕੇ ਮਾਤਾ ਦੇ ਉਧਰ ਵਿੱਚ ਨਿਮਿਆ ਇਸਤ ਹੋਣਾ ਹੋਇਆ, ਇਹ ਵੀ ਉਹਦੇ ਹੁਕਮ ਨਾਲ ਹੀ ਹੋਇਆ। ਤੇਰੇ ਉਧਰ ਕਹੀਏ ਸਰੀਰ ਦੇ ਅੰਦਰ ਪੇਟ ਅੰਦਰ ਜਦੋਂ ਪਰਮਾਤਮਾ ਦੀ ਜੋਤ ਆ ਕੇ ਸਮਾਈ, ਇਹ ਵੀ ਪਰਮਾਤਮਾ ਦੇ ਹੁਕਮ ਨਾਲ ਹੋਇਆ।
ਹੁਕਮ ਹੈ ਅੰਦਰ ਜੰਮਿਆ ਪਿਆਰੇ।
ਇਹ ਪਿਆਰੇ ਗੁਰਸਿੱਖਾ, ਜਦੋਂ ਤੇਰਾ ਜੰਮਿਆ ਜਨਮ ਹੋਇਆ, ਭਾਵ ਮਾਤਾ ਦੇ ਉਧਰ ਤੋਂ ਵਜੂਦ ਤੇਰਾ ਬਾਹਰ ਆਇਆ, ਇਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੋਇਆ ਹੈ।
ਉਦਾਉ ਸਿਰ ਕੈ ਭਾਰ।
ਜਦੋਂ 9 ਮਹੀਨੇ ਜੀਵ ਪੁੱਠਾ ਲਟਕਦਾ ਹੈ ਤੇ ਆਪਣੇ ਸਿਰ ਭਾਰ ਹੋ ਕੇ, ਉਂਦੋ ਦਾ ਅਰਥ ਪੁੱਠਾ ਹੈ ਜੀਵ, ਇਹਦਾ ਜਿਹੜਾ ਸਿਰ ਹੇਠਾਂ ਹੈ ਪੈਰ ਉੱਪਰ ਨੇ, ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਮੁਖ ਤਲੈ ਪੈਰ ਉਪਰੇ ਬਸੰਦੋ ਕੋਹਤੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੈ ਜਿਸਦੈ ਨਾਏ। ਤੇ ਇਸ ਲਈ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਉਹ ਜੀਵ ਜਦੋਂ ਤੂੰ ਸਿਰ ਭਾਰ ਪੁੱਠਾ ਲਮਕਦਾ ਰਿਹਾ।
ਗੁਰਮੁਖ ਦਰ ਕਹਿ ਜਾਣੀਐ ਪਿਆਰੇ।
ਇਹ ਪਿਆਰੇ ਗੁਰੂ ਦੇ ਸਿੱਖਾ, ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਜਾਣੇ ਜਾਂਦੇ ਨੇ। ਉਹਨਾਂ ਦੀ ਪਹਿਚਾਣ ਹੁੰਦੀ, ਉਹਨਾਂ ਦਾ ਮਾਣ ਹੁੰਦਾ, ਸਤਿਕਾਰ ਹੁੰਦਾ ਹੈ।
ਚੱਲੈ ਕਾਰਜ ਸਾਰ।
ਕਿਉਂਕਿ ਦੁਨੀਆਂ ਦੇ ਵਿੱਚ ਗੁਰੂ ਦੇ ਸਿੱਖ ਬਣ ਕੇ ਗੁਰੂ ਦਾ ਉਪਦੇਸ਼ ਕਮਾਉਂਦੇ ਨੇ, ਗਿਆਨ ਪ੍ਰਾਪਤ ਕਰਕੇ ਫਿਰ ਮੁਕਤੀ ਦਾ ਜਿਹੜਾ ਕਾਰਜ ਉਹਨੂੰ ਸਾਰ ਕੇ ਪੂਰਾ ਕਰਕੇ ਚੱਲਦੇ ਨੇ। ਦੁਨੀਆਂ ਵਿੱਚ ਰਹਿੰਦੇ ਹੀ ਮੁਕਤ ਹੋ ਜਾਂਦੇ, ਜੀਵਨ ਮੁਕਤੀ ਦੀ ਅਵਸਥਾ ਪਾ ਲੈਂਦੇ ਨੇ। ਸਰੀਰਕ ਉਪਾਧੀ ਹੋਣ ਤੋਂ, ਖਤਮ ਹੋਣ ਤੋਂ ਬਾਅਦ ਪਰਮਾਤਮਾ ਵਿੱਚ ਜਾ ਕੇ ਲੀਨ ਹੋ ਜਾਂਦੇ ਹਨ।
ਹੁਕਮ ਹੈ ਅੰਦਰ ਆਇਆ ਪਿਆਰੇ।
ਇਹ ਪਿਆਰੇ ਗੁਰਸਿੱਖਾ, ਜਿਹੜਾ ਤੇਰਾ ਮਾਤ ਲੋਕ ਦੇ ਵਿੱਚ ਸੰਸਾਰ ਅੰਦਰ ਆਉਣਾ ਹੋਇਆ ਜਨਮ ਲੈ ਕੇ, ਇਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੋਇਆ।
ਹੁਕਮੇ ਜਦੋਂ ਜਾਏ।
ਜਦੋਂ ਇਹ ਜੀਵ ਜਾਏ ਦਾ ਅਰਥ ਜਾਣ ਵਾਲਾ ਹੋ ਕਰਕੇ, ਜਦੋਂ ਜਾਂਦਾ ਹੈ ਤੁਰ ਪੈਂਦਾ ਦੁਨੀਆਂ ਵਿੱਚੋਂ, ਤੇ ਜਾਣਾ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ।
ਹੁਕਮੇ ਬੰਨ ਚਲਾਈਐ ਪਿਆਰੇ।
ਜਿਹੜੇ ਮਨਮੁਖ ਜੀਵ ਨੇ ਗੁਰੂ ਦੀ ਸਿੱਖਿਆ ਤੋਂ ਪ੍ਰਤੀਕੂਲ ਉਲਟੇ ਹੋ ਕੇ ਚੱਲਦੇ ਨੇ, ਮਨਮਾਨੀਆਂ ਕਰਦੇ ਨੇ, ਉਹਨਾਂ ਨੂੰ ਬੰਨ ਕਰਕੇ ਜਿਹੜੇ ਜਮਦੂਤ ਚਲਾਉਂਦੇ ਨੇ, ਇਹ ਵੀ ਪਰਮਾਤਮਾ ਦੇ ਹੁਕਮ ਨਾਲੋਂ ਬੰਨੇ ਜਾਂਦੇ ਹਨ।
ਮਨਮੁਖ ਲਹਿ ਸਜਾਏ।
ਆਪਣੇ ਮਨ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣ ਵਾਲੇ, ਮਨ ਦੀ ਸਿੱਖਿਆ ਤੇ ਤੁਰਨ ਵਾਲੇ ਮਨਮੁਖ ਬੰਦੇ ਜਿਹੜੀਆਂ ਸਜਾਵਾਂ ਲੈਂਦੇ, ਚਾਹੇ ਦੁਨੀਆਂ ਵਿੱਚ ਨੇ ਚਾਹੇ ਧਰਮ ਰਾਜੇ ਦੀ ਪੁਰੀ ਦੇ ਵਿੱਚ ਜਾ ਕੇ ਸਜਾਵਾਂ ਭੋਗਦੇ ਨੇ, ਇਹ ਸਾਰਾ ਪਰਮਾਤਮਾ ਦੇ ਹੁਕਮ ਨਾਲ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ।
ਜਿਹੜਾ ਸ਼ਬਦ ਬ੍ਰਹਮ ਸਰੂਪ ਪਰਮਾਤਮਾ ਵਾਹਿਗੁਰੂ ਹੈ, ਇਹ ਭਾਈ ਗੁਰੂ ਦੇ ਹੁਕਮ ਦੇ ਵਿੱਚ ਚੱਲ ਕਰਕੇ ਪਛਾਣਿਆ ਜਾ ਸਕਦਾ।
ਦਰ ਗਹਿ ਪੈਦਾ ਜਾਏ।
ਜਦੋਂ ਗੁਰੂ ਦੇ ਹੁਕਮ ਨੂੰ ਸਮਝ ਕਰਕੇ ਬ੍ਰਹਮ ਸ਼ਬਦ ਸਰੂਪ ਨੂੰ, ਪਰਮਾਤਮਾ ਦੇ ਰੂਪ ਨੂੰ ਜੀਵ ਪਛਾਣ ਲੈਂਦਾ, ਸਮਝ ਲੈਂਦਾ, ਫਿਰ ਦਰ ਗਹਿ ਪੈਦਾ ਜਾਏ, ਦਰਗਾਹ ਦੇ ਵਿੱਚ ਜਾ ਕਰਕੇ ਉਹਨੂੰ ਕਿਹੜੀਆਂ ਪੁਸ਼ਾਕਾਂ ਮਿਲਦੀਆਂ ਨੇ, ਜਸ ਰੂਪੀ ਪੁਸ਼ਾਕ ਨੂੰ ਪਹਿਨਦਾ ਹੈ। ਦੁਨੀਆਂ ਦੇ ਵਿੱਚੋਂ ਭਗਤੀ ਦੀ ਪੁਸ਼ਾਕ ਪਹਿਨ ਕੇ ਜਾਂਦਾ, ਪਰਮਾਤਮਾ ਦੇ ਦਰ ਦੇ ਵਿੱਚ ਜਾ ਕਰਕੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਏਡੀਆਂ ਵੱਡੀਆਂ ਉਹਨੂੰ ਸਾਧ ਸੰਗਤ ਜੀ ਪਦਵੀਆਂ ਮਿਲ ਜਾਂਦੀਆਂ। ਪਰਮਾਤਮਾ ਵਾਹਿਗੁਰੂ ਐਸੇ ਜਸ ਦੇ ਪੁਸ਼ਾਕੇ ਪਹਿਨਾਉਂਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਜਿਹੜਾ ਜੀਵ ਕੋਈ ਆਪਣੇ ਜਪ ਤਪ ਦੀਆਂ ਕਰਮਾਂ ਧਰਮਾਂ ਦੀਆਂ ਗਿਣਤੀਆਂ ਨੂੰ ਗਣਾਈਐ ਗਣਾਉਂਦਾ ਹੈ, ਜੀ ਮੈਂ ਇੰਨੇ ਧਰਮ ਦੇ ਕੰਮ ਕਰ ਲਏ, ਮੈਂ ਇੰਨੇ ਜਪ ਕਰ ਲਏ, ਮੈਂ ਇੰਨੇ ਸਾਲਾਂ ਦਾ ਤਪ ਕਰ ਲਿਆ, ਜਿਹੜਾ ਗਿਣਤੀਆਂ ਨੂੰ ਗਣਾਉਂਦਾ ਜੀਵ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਪਰਮਾਤਮਾ ਇਹ ਵੀ ਤੇਰੇ ਹੁਕਮ ਦੇ ਵਿੱਚ ਹੈ।
ਹੁਕਮੇ ਹਉਮੈ ਦੋਏ,
ਜਿਹੜੀ ਜੀਵ ਦੇ ਅੰਦਰ ਹਉਮੈ ਪਈ ਹੋਈ ਹੈ ਇਹ ਵੀ ਆਪ ਦੇ ਹੁਕਮ ਨਾਲ ਹੈ, ਨਾਲੇ ਹਉਮੈ ਪਾਈ ਜਦੋਂ ਜੀਵ ਪੈਦਾ ਹੋਇਆ ਸੀ, ਹਉਮੈ ਉਸੇ ਵੇਲੇ ਇਹਦੇ ਅੰਦਰ ਪੈ ਗਈ ਸੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਜਿਹੜੀ ਹਉਮੈ ਨਾਮ ਦੇ ਨਾਲ ਵਿਰੋਧ ਰੱਖਣ ਵਾਲੀ, ਵੈਰ ਭਾਵ ਕਰਨ ਵਾਲੀ ਹੈ, ਇਹ ਵੀ ਤੇਰੇ ਹੁਕਮ ਨਾਲ ਪਈ ਹੈ। ਦੋਏ ਦਾ ਅਰਥ ਜਿਹੜੀ ਦਵੈਤ ਹੈ ਜੀਵ ਦੇ ਅੰਦਰ, ਇੱਕ ਦੁਸ਼ਮਣ ਇੱਕ ਮਿੱਤਰ ਮੰਨੀ ਬੈਠਾ, ਇੱਕ ਨੂੰ ਸਾਧ ਸੰਗਤ ਆਪਣੇ ਹਿਰਦੇ ਦੇ ਅੰਦਰ ਦੁੱਖ ਅਨੁਭਵ ਹੁੰਦੇ, ਇੱਕ ਬੰਦਾ ਸੁੱਖ ਅਨੁਭਵ ਕਰੀ ਜਾਂਦਾ, ਦੁੱਖ ਸੁੱਖ ਨੂੰ ਵੱਖਰਾ ਸਮਝਣਾ, ਆਪਣੇ ਪਰਾਏ ਨੂੰ ਵੱਖੋ ਵੱਖਰਾ ਜਾਣਨਾ, ਇਹਨੂੰ ਦੋਏ ਦਵੈਤ ਕਹਿੰਦੇ ਨੇ। ਜਿਹੜੀ ਜੀਵ ਦੇ ਅੰਦਰ ਦਵੈਤ ਦੁਬਧਾ ਪੁਣਾ ਪਿਆ ਹੋਇਆ, ਇਹ ਵੀ ਆਪ ਦੇ ਹੁਕਮ ਨਾਲ ਹੀ ਹੋਇਆ।
ਹੁਕਮੇ ਭਵੈ ਭਵਾਈਐ ਪਿਆਰੇ,
ਪਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਪਿਆਰੇ ਗੁਰਸਿੱਖਾ ਪਿਛਲੀਆਂ ਜੂਨਾਂ ਵਿੱਚ ਭਵੈ ਤੋਂ ਘੁੰਮਦਾ ਰਿਹਾ ਹੈ। ਕਦੇ ਸੂਕਰਾਂ ਦੀ ਜੂਨ, ਕਦੇ ਸੱਪਾਂ ਦੀਆਂ ਜੂਨਾਂ, ਕਦੇ ਠੂਹਿਆਂ ਦੀਆਂ ਜੂਨਾਂ, ਕਦੇ ਕਾਮਾਂ ਬਿੱਲਿਆਂ ਦੀਆਂ ਕੂਕਰਾਂ ਦੀਆਂ ਜੂਨਾਂ ਵਿੱਚ ਹੀ ਲੰਘ ਕੇ ਆਇਆ ਹੈ। ਤੇ ਭਵਾਈਆ ਦਾ ਅਰਥ ਜਿਹੜਾ ਅੱਗੇ ਜਾ ਕੇ ਜੂਨਾਂ ਵਿੱਚ ਘੁੰਮਣਾ ਹੈ, ਇਹ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਤੂੰ ਜਾਣਾ ਕਰੇਗਾ।
ਅਵਗੁਣ ਮੁੱਠੀ ਰੋਏ,
ਜਿਹੜੀ ਜੀਵ ਰੂਪ ਇਸਤਰੀ ਅਵਗੁਣਾਂ ਨੇ ਮੁੱਠੀ ਲੁੱਟ ਲੈਣਾ ਕੀਤੀ ਹੈ, ਤੇ ਉਸ ਜੀਵ ਦੀ ਫਿਰ ਜਿਹੜੀ ਜਿੰਦ ਰੋਣਾ ਕਰਦੀ, ਬੜਾ ਬਰਲਾਪ ਕਰਦੀ ਅੰਤਲੇ ਵਕਤ।
ਹੁਕਮ ਸਿਆਪੈ ਸ਼ਾਹ ਕਾ ਪਿਆਰੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਸਰਬ ਜੀਆਂ ਦਾ ਮਾਲਕ ਹੈ, ਜਿਹੜੇ ਗੁਰੂ ਦੇ ਦੁਆਰਾ ਉਹਦਾ ਹੁਕਮ ਸਮਝ ਲੈਂਦੇ ਹਨ, ਉਸ ਦੇ ਸਰੂਪ ਦੀ ਪਛਾਣ ਕਰਦੇ ਨੇ।
ਸੱਚ ਮਿਲੈ ਵਡਿਆਈ ਹੋਏ,
ਉਹਨਾਂ ਨੂੰ ਸੱਚੇ ਪਰਮਾਤਮਾ ਦੇ ਸਰੂਪ ਦਾ ਮਿਲੈ ਮਲਾਪ ਹੋ ਜਾਂਦਾ, ਤੇ ਵਡਿਆਈ ਬ੍ਰਹਮ ਗਿਆਨੀ ਹੋਣ ਦੀ ਹੁੰਦੀ ਉਹਨਾਂ ਦੀ।
ਆਖਣ ਔਖਾ ਆਖੀਐ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਆਖਣਾ ਹੈ, ਇਹ ਬਹੁਤ ਹੀ ਔਖਾ ਕਠਨ ਹੈ। ਇੱਥੇ ਵੀ ਦੋ ਸ਼ਬਦ ਸਤਿਗੁਰੂ ਨਾਨਕ ਸਾਹਿਬ ਜੀ ਨੇ ਵਰਤੇ, ਇੱਕ ਆਖਣ ਸ਼ਬਦ ਆ ਗਿਆ ਤੇ ਇੱਕ ਆਖੀਐ ਸ਼ਬਦ ਹੈ। ਆਖੀਐ ਦਾ ਅਰਥ ਜਿਹੜਾ ਕਹਿਣਾ ਹੈ, ਤੇ ਆਖਣ ਦਾ ਅਰਥ ਅਖਿਆਣਾ ਦੇ ਦੁਆਰਾ ਵੀ। ਜੇ ਕੋਈ ਅਖਾਣਾ ਪਾ ਕਰਕੇ ਪਰਮਾਤਮਾ ਦੇ ਨਾਮ ਨੂੰ ਕਹਿਣਾ ਕਰੇ, ਤੇ ਤਾਂ ਵੀ ਕਹਿਣਾ ਪਰਮਾਤਮਾ ਦਾ ਨਾਮ ਬੜਾ ਔਖਾ ਹੈ।
ਕਿਉਂ ਸੁਣੀਐ ਸੱਚ ਨਾਉ,
ਜੇ ਕੋਈ ਬੰਦਾ ਕਹੇ ਵੀ ਨਾਮ ਸੁਣਨਾ ਬੜਾ ਸੌਖਾ, ਸੁਣ ਸਕਦੇ ਬੈਠ ਕਰਕੇ, ਨਹੀਂ ਭਾਈ, ਸੁਣਨਾ ਵੀ ਪਰਮਾਤਮਾ ਦਾ ਨਾਮ ਬੜਾ ਔਖਾ ਹੈ। ਕਿੰਨੇ ਕੁ ਅਸੀਂ ਬਾਣੀ ਸੁਣਦੇ ਘਰਾਂ ਵਿੱਚ, ਸਹਿਜ ਪਾਠ ਚੱਲਦੇ, ਅਖੰਡ ਪਾਠ ਚੱਲਦੇ ਨੇ, ਕਿੰਨੀ ਕੁ ਬਾਣੀ ਬੈਠ ਕੇ ਸੁਣਦੇ ਹਾਂ, ਕਿੰਨੀ ਕੁ ਪਰਮਾਤਮਾ ਦੀ ਵਿਚਾਰ ਵਾਹਿਗੁਰੂ ਦੀ ਸਿਫਤ ਅਸੀਂ ਸੁਣਦੇ ਹਾਂ। ਜਿੰਨਾ ਕਹਿਣਾ ਨਾਮ ਔਖਾ, ਓਨਾ ਸੁਣਨਾ ਔਖਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ, ਕਿਉਂ ਸੁਣੀਐ ਸੱਚ ਨਾਉ, ਕਿਵੇਂ ਪਰਮਾਤਮਾ ਦੇ ਸੱਚੇ ਨਾਮ ਨੂੰ ਸੁਣਨਾ ਕਰੀਏ, ਸੁਣਨਾ ਵੀ ਬੜਾ ਕਠਨ ਹੈ।
ਜਿੰਨੀ ਸੋ ਸਲਾਹਿਆ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ ਜਿਨ੍ਹਾਂ ਗੁਰਮੁਖਾਂ ਨੇ ਉਸ ਪਰਮਾਤਮਾ ਵਾਹਿਗੁਰੂ ਦੀ ਸਲੋਤਾ ਕੀਤੀ, ਪਰਮਾਤਮਾ ਦੀਆਂ ਸਿਫਤਾਂ ਕੀਤੀਆਂ।
ਹਉ ਤਿਨ ਬਲਿਹਾਰੈ ਜਾਓ,
ਅਸੀਂ ਉਹਨਾਂ ਗੁਰਮੁਖ ਪਿਆਰੇ ਗੁਰਸਿੱਖਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ,
ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਗੁਰੂ ਦੀ ਕਿਰਪਾ ਦੇ ਨਾਲ ਮਿਲੇ ਮਿਲ ਜਾਂਦਾ ਹੈ, ਗੁਰਮੁਖ ਬਣ ਜਾਂਦੇ, ਨਾਮ ਜਪਦੇ ਨੇ, ਉਹਨਾਂ ਦੇ ਚਿੱਤ ਦੀਆਂ ਜਿਹੜੀਆਂ ਬਿਰਤੀਆਂ ਨੇ ਸੰਤੋਖ ਧਾਰਨ ਕਰ ਲੈਂਦੀਆਂ ਨੇ, ਤਮਾਮ ਇਸ਼ਾਵਾਂ ਚਿੱਤ ਦੇ ਵਿੱਚੋਂ ਮਿਟ ਜਾਂਦੀਆਂ ਨੇ, ਸੰਤੋਖ ਵਰਤ ਜਾਂਦਾ ਜ਼ਿੰਦਗੀ ਵਿੱਚ।
ਨਦਰੀ ਮੇਲ ਮਿਲਾਓ,
ਜਿਨ੍ਹਾਂ ਤੇ ਵਾਹਿਗੁਰੂ ਦੀ ਨਦਰ ਹੋ ਜਾਂਦੀ, ਮਿਹਰ ਦੀ ਨਜ਼ਰ ਪੈ ਜਾਂਦੀ, ਉਹਨਾਂ ਨੂੰ ਆਪਣੇ ਮੇਲ ਕਹੀਏ ਸਰੂਪ ਦੇ ਵਿੱਚ ਪਰਮਾਤਮਾ ਮਿਲਾ ਲੈਂਦਾ ਹੈ, ਜੋੜ ਲੈਂਦਾ, ਏਕਤਾ ਕਰ ਲੈਂਦਾ ਸਰੂਪ ਵਿੱਚ।
ਕਾਇਆ ਕਾਗਦ ਜੇ ਥੀਐ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਤੇਰੀ ਜਿਹੜੀ ਕਾਇਆ ਦੇਹੀ ਹੈ, ਸਰੀਰ ਹੈ, ਇਹ ਕਿਤੇ ਕਾਗਜ਼ ਦਾ ਟੁਕੜਾ ਬਣ ਜਾਵੇ। ਕਾਗਜ਼ ਦੇ ਉੱਪਰ ਜੋ ਅੱਖਰ ਲਿਖਾਂਗੇ ਉੱਕਰ ਜਾਂਦੇ ਨੇ, ਤੇ ਤੇਰੀ ਜਿਹੜੀ ਕਾਇਆ ਬੁੱਧੀ ਹੈ, ਇਸ ਬੁੱਧੀ ਦੇ ਨੂੰ ਜੇਕਰ ਤੂੰ ਕਾਗਜ਼ ਬਣਾ ਲੈਣਾ ਕਰੇ,
ਮਨ ਮਸਵਾਣੀ ਧਾਰ,
ਫਿਰ ਮਸਵਾਣੀ ਕਹਿੰਦੇ ਜਿਹੜੀ ਕੋਈ ਸਿਆਹੀ ਵਾਲੀ ਦਵਾਤ ਹੁੰਦੀ ਹੈ, ਜਿਸ ਵਿੱਚ ਸਿਆਹੀ ਪਾ ਕੇ ਰੱਖੀ ਜਾਂਦੀ ਹੈ, ਤੇਰਾ ਜਿਹੜਾ ਮਨ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਸਿਆਹੀ ਦੀ ਦਵਾਤ ਬਣ ਜਾਣੀ ਕਰੇ।
ਲਲਤਾ ਲੇਖਣ ਸੱਚ ਕੀ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਤੇਰੀ ਜਿਹੜੀ ਲਲਤਾ ਕਹੀਏ ਜਵਾਨ ਹੈ, ਇਹ ਲੇਖਣ ਪਰਮਾਤਮਾ ਦੇ ਸੱਚੇ ਲੇਖ ਲਿਖਣ ਵਾਸਤੇ ਕਲਮ ਬਣ ਜਾਵੇ। ਕਲਮ ਦੇ ਨਾਲ ਦਵਾਤ ਦੇ ਵਿੱਚੋਂ ਸਿਆਹੀ ਲੈ ਕੇ ਅੱਖਰ ਲਿਖੀ ਦੇ ਨੇ। ਇਧਰ ਜਿਹੜਾ ਸਾਧ ਸੰਗਤ ਸਾਡੀ ਬੁੱਧੀ ਹੈ, ਸਾਡਾ ਸਰੀਰ ਕਾਗਜ਼ ਹੈ, ਤੇ ਜਿਹੜਾ ਮਨ ਹੈ ਇਹ ਸਿਆਹੀ ਦੀ ਦਵਾਤ, ਉਹਦੇ ਵਿੱਚ ਸਿਆਹੀ ਕਿਹੜੀ ਪਾਉਣੀ ਹੈ? ਕਰਨਾ, ਮੁਦਤਾ, ਪੇਖਿਆ, ਮੈਤਰਤਾ ਤੇ ਸ਼ਰਧਾ ਦੀ ਸਿਆਹੀ ਹੋਣੀ ਚਾਹੀਦੀ ਹੈ। ਫਿਰ ਜਿਹੜੀ ਸਾਡੀ ਐਸੀ ਜਵਾਨ ਹੈ, ਇਹ ਲਿਖਣ ਦੇ ਵਾਸਤੇ ਕਲਮ ਬਣ ਜਾਣੀ ਕਰੇ। ਹੇ ਪਿਆਰੇ ਸਿੱਖਾ,
ਹਰ ਗੁਣ ਲਿਖੋ ਵਿਚਾਰ,
ਫਿਰ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਿਚਾਰ ਵਿਚਾਰ ਕੇ, ਚੰਗੀ ਤਰ੍ਹਾਂ ਸਮਝ ਸਮਝ ਕਰਕੇ ਆਪਣੀ ਬੁੱਧੀ ਦੇ ਉੱਤੇ ਲਿਖਣਾ ਕਰ। ਲਿਖਣਾ ਕੀ ਹੈ? ਜਿਹੜਾ ਧਾਰਨ ਕਰਨਾ ਪਰਮਾਤਮਾ ਦੇ ਗੁਣਾਂ ਨੂੰ, ਕਿ ਪਰਮੇਸ਼ਰ ਦੇ ਗੁਣ ਕਿਹੜੇ ਨੇ? ਸਤ ਨਾਮ, ਉਹ ਸਤ ਸੱਚਾ ਨਾਮ ਪ੍ਰਸਿੱਧ ਹੈ, ਕਰਤਾ ਬਣਾਉਣ ਵਾਲਾ, ਪੁਰਖ ਪੂਰਿਆ ਹੋਇਆ, ਡਰ ਤੋਂ ਰਹਿਤ, ਵੈਰ ਤੋਂ ਰਹਿਤ ਹੈ ਪਰਮਾਤਮਾ। ਇਹ ਸਾਰੇ ਗੁਣ ਨੇ ਉਸ ਪਰਮਾਤਮਾ ਦੇ। ਉਹਨਾਂ ਗੁਣਾਂ ਦੀ ਵਿਚਾਰ ਕਰ ਕਰਕੇ ਲਿਖ, ਜ਼ਿੰਦਗੀ ਦੇ ਵਿੱਚ ਇਹਨਾਂ ਗੁਣਾਂ ਨੂੰ ਧਾਰਨ ਕਰ ਲੈ।
ਧੰਨ ਲਿਖਾਰੀ ਨਾਨਕਾ ਪਿਆਰੇ,
ਇਹ ਪਿਆਰੇ ਗੁਰੂ ਦੇ ਸਿੱਖਾ, ਐਸੇ ਜਿਹੜੇ ਲਿਖਾਰੀ ਗੁਰਸਿੱਖ ਹਨ, ਜਿਹੜੇ ਬੁੱਧੀ ਦੇ ਵਿੱਚ ਵਸਾਉਂਦੇ ਪਰਮਾਤਮਾ ਦੇ ਗੁਣਾਂ ਨੂੰ, ਜਿਹੜੇ ਸਰੀਰਾਂ ਕਰਕੇ ਚੌਂਕੜੇ ਲਾ ਕੇ ਜਵਾਨਾਂ ਨਾਲ ਜਪਦੇ ਪਰਮਾਤਮਾ ਦੇ ਗੁਣਾਂ ਨੂੰ, ਉਹ ਧੰਨਤਾ ਦੇ ਯੋਗ ਲਿਖਾਰੀ ਨੇ, ਲਿਖਣ ਵਾਲੇ।
ਸਾਚ ਲਿਖੈ ਔਰ ਧਾਰ,
ਜਿਨ੍ਹਾਂ ਨੇ ਸਾਚ ਪਰਮਾਤਮਾ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਲਿਖੈ ਲਿਖਣਾ ਕੀਤਾ, ਤੇ ਔਰ ਧਾਰ ਔਰ ਹਿਰਦੇ ਦੇ ਅੰਦਰ ਧਾਰਨ ਕਰਕੇ, ਫੇਰ ਹੀ ਆਨੰਦ ਬਣਦਾ ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਕੋਈ ਵਸਾ ਲਵੇ, ਧਾਰਨ ਕਰ ਲਵੇ। ਐਸੇ ਲਿਖਾਰੀਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਧੰਨਤਾ ਦੇ ਯੋਗ ਕਹਿੰਦੇ ਹਾਂ, ਜਿਨ੍ਹਾਂ ਨੇ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਵਿਚਾਰ ਵਿਚਾਰ ਕੇ, ਜਪ ਜਪ ਕੇ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਿਆ, ਉਹਨਾਂ ਦਾ ਜੀਵਨ ਫਿਰ ਸਫਲਾ ਹੁੰਦਾ ਹੈ। ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਪਾਵਨ ਸ਼ਬਦ ਉਚਾਰਨ ਕੀਤਾ। ਸੋ ਆਓ ਹੁਣ ਅੱਜ ਜੋ ਜੇਠ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਪਾਵਨ ਗੁਰਬਾਣੀ ਦੀ ਵਿਚਾਰ ਸ਼੍ਰਵਣ ਕਰੀਏ ਜੀ।
ਹਰ ਜੇਠ ਜੁੜੰਦਾ ਲੋੜੀਐ,
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹ ਪਾਵਨ ਪਵਿੱਤਰ ਜੋ ਬਾਣੀ ਹੈ, ਬਾਰਾਂ ਮਾਹ ਮਾਝ ਰਾਗ ਦਾ ਇਹ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਸਤਿਗੁਰੂ ਨੇ ਉਚਾਰਨ ਕੀਤਾ ਹੈ। ਜਿੱਥੇ ਦੀਵਾਨ ਹਾਲ ਦੇ ਬਾਹਰਲੇ ਪਾਸੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ, ਇੱਥੇ ਸਤਿਗੁਰੂ ਨੇ ਚੌਂਕੜਾ ਲਾ ਕਰਕੇ ਇਹ ਸਮੁੱਚੀ 12 ਮਾਹਾਂ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ। ਸਾਧ ਸੰਗਤ ਜੀ, ਸੰਕ੍ਰਾਂਤਾਂ ਜਿਹੜੀਆਂ ਨੇ ਇਹ ਸੂਰਜ ਦੀ ਚਾਲੀ ਨਾਲ ਬਣਦੀਆਂ ਨੇ। ਜਦੋਂ ਸੂਰਜ ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ, ਉਹਦੀ ਚਾਲ ਵਿੱਚ ਤਬਦੀਲੀ ਆਉਂਦੀ, ਸਮੇਂ ਦੇ ਅੰਦਰ ਬਦਲਾਅ ਬਣਦਾ ਹੈ, ਉਸ ਦਿਨ ਨੂੰ ਸੰਕ੍ਰਾਂਤ ਕਹਿੰਦੇ ਨੇ। ਅਸੀਂ ਸੰਗਰਾਂਦ ਕਹਿ ਦਿੰਦੇ, ਪਰੰਤੂ ਇਹ ਸੰਸਕ੍ਰਿਤ ਦਾ ਸ਼ਬਦ ਸੰਕ੍ਰਾਂਤ ਹੈ। ਸੰਗ ਭਲੀ ਪ੍ਰਕਾਰ ਕ੍ਰਾਂਤ, ਸਮੇਂ ਵਿੱਚ ਤਬਦੀਲੀ ਆ ਜਾਣੀ, ਸੰਗਰਮਣੰ ਗਮਣੰ ਇਤੀ ਸੰਕ੍ਰਾਂਤੀ। ਤੇ ਸਾਧ ਸੰਗਤ ਜੀ, ਜਦੋਂ ਇਹ ਸੰਕ੍ਰਾਂਤਾਂ ਆਉਂਦੀਆਂ ਨੇ ਤੇ ਉਹਦੇ ਹਿਸਾਬ ਦੇ ਨਾਲ ਹੀ ਫਿਰ ਦੋ ਦੋ ਮਹੀਨਿਆਂ ਦੀਆਂ ਅੱਗੇ ਰੁੱਤਾਂ ਬਣ ਜਾਂਦੀਆਂ ਨੇ, ਜਿਹੜੀਆਂ 6 ਰੁੱਤਾਂ ਨੇ ਤੇ 12 ਮਹੀਨੇ ਸਾਲ ਵਿੱਚ ਬਣਦੇ ਨੇ। ਅੱਜ ਜਿਹੜਾ ਹੈ ਸਾਧ ਸੰਗਤ, ਵੈਸਾਖ ਦਾ ਮਹੀਨਾ ਸੰਪੂਰਨ ਹੋ ਕਰਕੇ ਜੇਠ ਦੇ ਮਹੀਨੇ ਦੀ ਆਰੰਭਤਾ ਹੋਣ ਜਾ ਰਹੀ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਕੱਲੇ ਇਕੱਲੇ ਮਹੀਨੇ ਦਾ ਫਲਾਦੇਸ਼ ਸਾਨੂੰ ਬਖਸ਼ਿਆ ਹੈ। ਇਸ ਮਹੀਨੇ ਦੀ ਸਫਲਤਾ ਕਿਵੇਂ ਹੋਵੇ, ਗੁਰਸਿੱਖਾਂ ਤੈਨੂੰ ਕੀ ਕਰਮ ਕਰਨੇ ਚਾਹੀਦੇ ਇਸ ਮਹੀਨੇ ਦੇ ਅੰਦਰ, ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਨੇ, ਹਰ ਜੇਠ ਜੁੜੰਦਾ ਲੋੜੀ ਹੈ। ਕੋਈ ਕਿਸੇ ਨਾਲ ਜੁੜਿਆ ਹੋਇਆ, ਕੋਈ ਕਿਸੇ ਦਾ ਉਪਾਸ਼ਕ ਬਣਿਆ ਹੋਇਆ, ਕਿੰਨੇ ਵਿਅਕਤੀ ਤੇ ਬੰਦਿਆਂ ਨਾਲ ਹੀ ਜੁੜੇ ਹੋਏ ਨੇ। ਜੇ ਇਹ ਰੱਬ ਹੈ, ਇਹ ਸ਼ਕਤੀ ਵਾਲਾ, ਇਹਦੇ ਕੋਲ ਰਿੱਧੀਆਂ ਸਿੱਧੀਆਂ ਨੇ, ਉਹ ਬੰਦੇ ਨਾਲ ਜੁੜ ਗਏ ਨੇ। ਕੱਖ ਨਹੀਂ ਮਿਲੇਗਾ ਉੱਥੋਂ ਜੀਵ ਨੂੰ, ਕੋਈ ਦੇਵੀ ਦੇਵਤਿਆਂ ਦੀ ਆਰਾਧਨਾ ਵਿੱਚ ਲੱਗਿਆ ਹੋਇਆ ਵੀ ਇੱਥੋਂ ਲੈ ਲਵਾਂਗੇ, ਉਹ ਤਾਂ ਦਿੰਦੇ ਜਿੰਨੀ ਦੇਰ ਉਹਨਾਂ ਦੀਆਂ ਵਡਿਆਈਆਂ ਕਰਾਂਗੇ। ਕੋਈ ਪੀਰਾਂ ਦੇ ਫਕੀਰਾਂ ਨਾਲ ਜੁੜੇ ਹੋਏ ਨੇ, ਕੋਈ ਦਰਖਤਾਂ ਦੀ ਪੂਜਾ ਵਿੱਚ ਜੁਟੇ ਹੋਏ ਨੇ ਲੋਕ। ਗੁਰਸਿੱਖ ਪੁੱਛਦੇ, ਮਹਾਰਾਜ ਸਾਨੂੰ ਜੁੜਨਾ ਕਿਹਦੇ ਨਾਲ ਚਾਹੀਦਾ ਹੈ? ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹਰ ਜੇਠ ਜੁੜਨ ਦਾ ਲੋੜੀ ਹੈ। ਜੇਠ ਦੇ ਮਹੀਨੇ ਦੁਆਰਾ ਸਿੱਖਿਆ ਹੈ ਕਿ ਇਸ ਜੇਠ ਦੇ ਮਹੀਨੇ ਅੰਦਰ ਜਿਹੜਾ ਹਰ ਹਰੀ ਪਰਮਾਤਮਾ ਹੈ, ਹਰ ਹਰਾਂਤੀ ਪਾਪਾਨੀ ਦੁਸ਼ਟ ਚਿੱਤ ਅਪੀ ਸਿਮਰਤਾ, ਖੋਟੇ ਮਨ ਦੇ ਨਾਲ ਵੀ ਪਰਮਾਤਮਾ ਨੂੰ ਕੋਈ ਯਾਦ ਕਰ ਲਵੇ, ਨਾਮ ਲੈ ਲਵੇ, ਉਹਦੇ ਵੀ ਪਾਪਾਂ ਨੂੰ ਮੇਟ ਦਿੰਦਾ ਪਰਮਾਤਮਾ। ਐਸੇ ਵਾਹਿਗੁਰੂ ਪਰਮਾਤਮਾ ਦੇ ਨਾਲ ਹੀ ਜੁੜਨ ਦਾ ਜੁੜਨਾ ਲੋੜੀਆ ਚਾਹੀਦਾ ਹੈ। ਜਾਂ ਜੇਠ ਦਾ ਅਰਥ ਜਿਵੇਂ ਸੰਸਾਰੀ ਰਿਸ਼ਤੇ ਹੁੰਦੇ, ਇਸਤਰੀ ਦੇ ਪਤੀ ਦੇ ਨਾਲੋਂ ਜਿਹੜਾ ਵੱਡਾ ਭਰਾ ਹੋਵੇ ਵੱਡੇ ਨੂੰ ਜੇਠ ਕਹਿੰਦੇ ਨੇ। ਹੁਣ ਦੁਨੀਆਂ ਦੇ ਅੰਦਰ ਕਿੰਨੇ ਦੇਵਤੇ, ਕਿੰਨੀਆਂ ਦੇਵੀਆਂ, ਕਿੰਨੇ ਪੀਰ ਫਕੀਰ ਨੇ, ਇਹਨਾਂ ਸਾਰਿਆਂ ਦਾ ਜੇਠ ਵੱਡਾ ਹਰੀ ਪਰਮਾਤਮਾ ਹੈ। ਸਭਨਾਂ ਨੂੰ ਛੱਡ ਕਰਕੇ ਵੱਡੇ ਇੱਕ ਅਕਾਲ ਪੁਰਖ ਪਰਮਾਤਮਾ ਹਰੀ ਦੇ ਨਾਲ ਹੀ ਜੁੜਨਾ ਚਾਹੀਦਾ ਹੈ।
ਜਿਸ ਅੱਗੇ ਸਭ ਦੀਵਾਨ,
ਜਿਸ ਵਾਹਿਗੁਰੂ ਹਰੀ ਪਰਮਾਤਮਾ ਦੇ ਸਾਹਮਣੇ ਸਭ ਸਾਰੇ ਹੀ ਨਿਵਨ ਨਿਵਦੇ ਨੇ। ਦੁਨੀਆਂ ਦਾ ਰਾਜਾ ਝੁਕਦਾ ਹੈ ਪਰਮਾਤਮਾ ਦੇ ਅੱਗੇ, ਰਾਜੇ ਦੀ ਸਮੁੱਚੀ ਦੇਸ਼ ਦੀ, ਇਲਾਕੇ ਦੀ, ਸਮੁੱਚੀ ਦੁਨੀਆਂ ਦੀ ਫੌਜ ਸਿਜਦੇ ਕਰਦੀ ਪਰਮਾਤਮਾ ਨੂੰ, ਝੁਕ ਝੁਕ ਕੇ ਡੰਡੋਤ ਵੰਦਨਾ ਕਰਦੀ ਹੈ। ਸਾਰੇ ਦੇਵਤੇ ਝੁਕਦੇ ਨੇ, ਦੇਵਤਿਆਂ ਦਾ ਇੰਦਰ ਜਿਹੜਾ ਮਾਲਕ ਹੈ ਉਹ ਝੁਕਦਾ ਪਰਮਾਤਮਾ ਦੇ ਅੱਗੇ। ਸ਼ਕਤੀਆਂ ਵਾਲੇ, ਕੋਈ ਰਿੱਧੀਆਂ ਸਿੱਧੀਆਂ ਵਾਲੇ, ਪੀਰ ਫਕੀਰ ਸਭ ਪਰਮਾਤਮਾ ਦੇ ਅੱਗੇ ਨਿਆਉਂਦੇ ਨੇ। ਜਿਸ ਵਾਹਿਗੁਰੂ ਦੇ ਅੱਗੇ ਸਾਰੇ ਝੁਕਦੇ ਨੇ, ਸਾਰੇ ਨਮਸਕਾਰਾਂ ਕਰਦੇ, ਉਸ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ।
ਹਰ ਸੱਜਣ ਦਾਵਣ ਲੱਗਿਆ,
ਜਿਹੜੇ ਹਰੀ ਪਰਮਾਤਮਾ ਦੇ ਨਾਮ ਰੂਪ ਦਾਵਣ ਕਹੀਏ ਪੱਲੇ ਦੇ ਨਾਲ ਲੱਗ ਗਏ ਨੇ। ਹਰੀ ਕੌਣ ਹੈ? ਜਿਹੜਾ ਸਾਰਿਆਂ ਦਾ ਸੱਜਣ ਮਿੱਤਰ ਹੈ, ਮਾਤ ਲੋਕ ਦੇ ਵਿੱਚ ਵੀ ਨਾਲ ਨਿਭਦਾ, ਪਰਲੋਕ ਦੇ ਵਿੱਚ ਵੀ ਅੱਗੇ ਖੜਾ ਪਰਮਾਤਮਾ ਵਾਹਿਗੁਰੂ। ਐਸੇ ਨਾਮ ਪੱਲੇ ਨਾਲ ਜਿਨ੍ਹਾਂ ਨੇ ਲੱਗਣਾ ਕੀਤਾ, ਜਿਹੜੇ ਵਾਹਿਗੁਰੂ ਦੀ ਭਗਤੀ ਰੂਪੀ ਪੱਲੇ ਨੂੰ ਪਕੜ ਲੈਂਦੇ ਨੇ, ਜਿਹੜੇ ਸ਼ਰਨ ਦੇ ਪੱਲੇ ਨਾਲ ਲੱਗ ਜਾਂਦੇ ਹਨ,
ਕਿਸੇ ਨਾ ਦੇਈ ਬੰਨ,
ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਵੀ ਪਰਮਾਤਮਾ ਜਿਹੜਾ ਬੰਨ ਕਹੀਏ ਬੰਧਨ ਨਹੀਂ ਆਉਣ ਦਿੰਦਾ ਜ਼ਿੰਦਗੀ ਵਿੱਚ। ਸਾਰੇ ਜਿਹੜੇ ਬੰਧਨ ਛੇ ਤਰ੍ਹਾਂ ਦੇ ਮੰਨੇ, ਕਰਤਾ, ਭੋਗਤਾ, ਹੰਗਤਾ, ਮਮਤਾ, ਜੰਮਣ ਤੇ ਮਰਨ, ਇਹ ਛੇ ਤਰ੍ਹਾਂ ਦੇ ਬੰਧਨ ਨਹੀਂ ਉਹਨਾਂ ਨੂੰ ਆਉਂਦੇ ਜਿਹੜੇ ਪਰਮਾਤਮਾ ਦੇ ਸ਼ਰਨ ਰੂਪ ਪੱਲੇ ਨੂੰ ਲੈ ਲੈਂਦੇ ਨੇ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ। ਕਿਸੇ ਨਾ ਦੇਈ ਬੰਨ, ਜਿਵੇਂ ਕਿਸੇ ਬੰਦੇ ਨੇ ਗੁਨਾਹ ਕੀਤਾ, ਕੋਈ ਔਗਣ ਕੀਤਾ, ਉਹਨੂੰ ਵਿਅਕਤੀ ਨਗਰ ਵਾਲੇ ਪਤਵੰਤੇ ਸੱਜਣ ਬੰਨ ਕਰਕੇ ਪਕੜ ਕੇ ਕਿਸੇ ਦੂਜੇ ਨੂੰ ਦੇ ਦਿੰਦੇ ਨੇ, ਜੇਲ੍ਹ ਖਾਨੇ ਵੱਲ ਨੂੰ ਧੱਕ ਦਿੰਦੇ ਨੇ, ਥਾਣੇ ਵਿੱਚ ਉਹਨੂੰ ਦੇ ਦਿੰਦੇ ਬੰਨ ਕਰਕੇ। ਇਉਂ ਸਾਧ ਸੰਗਤ ਜਿਹੜਾ ਕੋਈ ਪਰਮਾਤਮਾ ਦੇ ਪੱਲੇ ਨੂੰ ਪਕੜ ਲੈਂਦਾ ਤੇ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਬੰਨ ਨਹੀਂ ਸਕਦਾ ਹੈ। ਬੰਨ ਕੇ ਧਰਮ ਰਾਜੇ ਕੋਲ ਨਹੀਂ ਦੇ ਸਕਦੇ ਵੀ ਧਰਮ ਰਾਜੇ ਇਹਦੇ ਕਰਮਾਂ ਦਾ ਲੇਖਾ ਜੋਖਾ ਕਰ ਲੈ, ਤੇ ਧਰਮ ਰਾਏ ਅਵ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ, ਜਿਹਦਾ ਲੇਖਾ ਜੋਖਾ ਪਰਮਾਤਮਾ ਨੇ ਨਿਬੇੜ ਦਿੱਤਾ, ਆਪਣੇ ਪੱਲੇ ਨਾਲ ਲਾ ਲਿਆ ਤੇ ਉਹਨੂੰ ਕਿਸੇ ਅੱਗੇ ਬੰਨ ਕੇ ਪੇਸ਼ ਨਹੀਂ ਕੀਤਾ ਜਾਂਦਾ। ਬੰਨ ਦਾ ਅਰਥ ਹੈ ਬੰਧਨ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਏਮਨਾਬਾਦ ਦੀ ਧਰਤੀ ਤੇ ਬਾਬਰ ਦੇ ਜੇਲ੍ਹ ਖਾਨੇ ਵਿੱਚੋਂ ਕਿੰਨੇ ਕੈਦੀਆਂ ਦੇ ਬੰਧਨ ਤੁੜਵਾਏ, ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਨੇ ਰਾਜਿਆਂ ਦੇ ਬੰਧਨ ਤੋੜੇ, ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਲਾ ਰਾਓ ਤੇ ਰੁਸਤਮ ਰਾਓ ਰਾਜਿਆਂ ਦੇ ਬੰਧਨ ਕੱਟੇ। ਜਿਹੜਾ ਪਰਮਾਤਮਾ ਦਾ ਸ਼ਰਨ ਰੂਪੀ ਪੱਲਾ ਲੈ ਲੈਂਦਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ ਦਿੰਦਾ ਪਰਮਾਤਮਾ, ਕੋਈ ਰੁਕਾਵਟ ਨਹੀਂ ਆਉਣ ਦਿੰਦਾ ਹੈ।
ਮਾਣਕ ਮੋਤੀ ਨਾਮ ਪ੍ਰਭ,
ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ, ਇਹ ਨਾਮ ਤਾਂ ਸਾਧ ਸੰਗਤ ਜੀ ਇੱਕ ਮੋਤੀ ਹੀਰੇ ਵਰਗਾ ਹੈ। ਹੀਰਿਆਂ ਦੀ ਕੀਮਤ ਜਿਹੜੇ ਜੌਹਰੀਆਂ ਨੂੰ ਪਤਾ ਹੁੰਦਾ, ਨਾਮ ਦੀ ਕੀਮਤ ਗੁਰਮੁਖਾਂ ਨੂੰ ਪਤਾ, ਸਿਮਰਨ ਕਰਨ ਵਾਲਿਆਂ ਨੂੰ, ਅਭਿਆਸੀਆਂ ਨੂੰ ਪਤਾ ਵੀ ਨਾਮ ਜਪਣ ਦੀ ਕਿੱਡੀ ਵੱਡੀ ਕੀਮਤ ਹੈ। ਕਿਹੜੀ ਪਦਵੀ ਨਹੀਂ ਜਿਹੜੀ ਪਰਮਾਤਮਾ ਦਾ ਨਾਮ ਜਪ ਕੇ ਮਿਲ ਜਾਵੇ। ਸਾਧ ਸੰਗਤ ਜੀ ਮਾਣਕ ਜਿਹੜੇ ਨੇ, ਸ਼ਰਵਣ ਮੰਨਣ ਨਿਧਿਆਸਣ ਤਤ ਤਵੰਗ ਦਾ ਸੰਸ਼ੋਧਨ ਕਰਨਾ, ਇਹ ਜਿਹੜੇ ਮਾਣਕ ਨੇ ਇਹ ਵੀ ਗੁਰਮੁਖ ਪਿਆਰਿਆਂ ਨੂੰ ਮਿਲਦੇ ਨੇ, ਤੇ ਮੋਤੀ ਪਰਮਾਤਮਾ ਦੇ ਨਾਮ ਦਾ ਹੀਰਾ ਵੀ ਉਹਨਾਂ ਨੂੰ ਮਿਲ ਜਾਂਦਾ।
ਉਹਨਾਂ ਲੱਗੈ ਨਾਹੀ ਸਨ,
ਜਿਨ੍ਹਾਂ ਕੋਲ ਦੈਵੀ ਗੁਣਾਂ ਦੇ ਮਾਣਕ ਨੇ, ਨਾਮ ਦਾ ਮੋਤੀ ਹੈ, ਨਾਮ ਦਾ ਹੀਰਾ ਹੈ, ਉਹਨਾਂ ਨੂੰ ਕਦੇ ਸੰਨ ਕੋਈ ਪਾੜ ਨਹੀਂ ਲਾ ਸਕਦਾ। ਜਿਵੇਂ ਚੋਰ ਕੰਧਾਂ ਨੂੰ ਪਾੜ ਲਾ ਕਰਕੇ, ਤਜੋਰੀਆਂ ਨੂੰ ਪੱਟ ਪੁੱਟ ਕਰਕੇ ਵਿੱਚੋਂ ਸਭ ਕੁਝ ਚੁੱਕ ਕੇ ਲੈ ਜਾਂਦੇ ਨੇ, ਇਸ ਤਰ੍ਹਾਂ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ, ਦੈਵੀ ਗੁਣਾਂ ਦੇ ਮਾਣਕ ਹਨ, ਉਹਨਾਂ ਨੂੰ ਪ੍ਰਤੱਖ ਚੋਰ ਵੀ ਨਹੀਂ ਚੁਰਾ ਸਕਦੇ। ਕਾਮ ਕ੍ਰੋਧ ਆਦਿਕ ਜਿਹੜੇ ਚੋਰ ਹਨ, ਇਹ ਵੀ ਸੰਨ ਲਾ ਕਰਕੇ ਨਹੀਂ ਚੁਰਾ ਸਕਦੇ।
ਰੰਗ ਸਭੇ ਨਾਰਾਇਣ,
ਜਿੰਨੇ ਵੀ ਸਾਧ ਸੰਗਤ ਜੀ ਰੰਗ ਨੇ ਦੁਨੀਆਂ ਦੇ ਅੰਦਰ, ਇਹ ਸਾਰੇ ਨਾਰਾਇਣ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪੈਦਾ ਕੀਤੇ ਨੇ, ਬਣਾਏ ਹੋਏ ਹਨ।
ਜੇਤੇ ਮਨ ਭਾਵਨ,
ਜਿੰਨੇ ਵੀ ਜੀਵ ਦੇ ਮਨ ਵਿੱਚ ਭਾਵਨ ਕਹੀਏ ਭਾਉਂਦੇ ਨੇ, ਚੰਗੇ ਲੱਗਦੇ ਨੇ। ਹੁਣ ਇੱਕ ਤਾਂ ਬਾਹਰਲੇ ਰੰਗ ਨੇ, ਜਿਵੇਂ ਕੋਈ ਕਾਲਾ, ਚਿੱਟਾ, ਪੀਲਾ, ਹਰਾ, ਕੋਈ ਇਸ ਤਰ੍ਹਾਂ ਦੇ ਰੰਗ ਮੰਨੇ ਦੁਨੀਆਂ ਦੇ। ਇਹ ਜਿਹੜੇ ਰੰਗ ਨੇ, ਇਹਨਾਂ ਨੂੰ ਅੰਤਰੀਵ ਰੂਪ ਦੇ ਵਿੱਚ ਵੇਖੀਏ, ਇਹ ਵੀ ਨਾਰਾਇਣ ਪਰਮਾਤਮਾ ਦੀਆਂ ਬਖਸ਼ਿਸ਼ਾਂ ਕੀਤੀਆਂ ਨੇ। ਜਿਹੜਾ ਕਾਲਾ ਰੰਗ ਹੈ ਸਾਧ ਸੰਗਤ ਜੀ, ਇਹ ਵਿਛੋੜੇ ਦਾ ਪ੍ਰਤੀਕ ਹੈ। ਕਾਲੀ ਕੋਇਲ ਤੋਂ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿਓ ਬਿਰਹੈ ਜਾਲੀ, ਬਿਰਹੈ ਵਿਛੋੜੇ ਦਾ ਪ੍ਰਤੀਕ ਕਾਲਾ ਰੰਗ ਹੈ। ਚਿੱਟਾ ਜਿਹੜਾ ਰੰਗ, ਇਹ ਗਿਆਨ ਦਾ ਮੰਨਿਆ, ਹਰਾ ਰੰਗ ਪ੍ਰੇਮ ਦਾ ਮੰਨਿਆ, ਲਾਲ ਰੰਗ ਭਗਤੀ ਦਾ ਮੰਨਿਆ, ਪੀਲਾ ਰੰਗ ਬੈਰਾਗ ਦਾ ਮੰਨਿਆ ਹੈ। ਜਿਹੜੀਆਂ ਵੀ ਗੁਰਮੁਖ ਪਿਆਰਿਆਂ ਨੂੰ ਇਹ ਜਿਹੜੀਆਂ ਅਵਸਥਾਵਾਂ, ਕਿਸੇ ਨੂੰ ਬੈਰਾਗੀ ਬਣਾਇਆ, ਕਿਸੇ ਨੂੰ ਗਿਆਨੀ ਬਣਾਇਆ, ਕਿਸੇ ਨੂੰ ਪ੍ਰੇਮੀ, ਕਿਸੇ ਨੂੰ ਭਗਤੀ ਵਾਲਾ ਭਗਤ ਬਣਾਇਆ, ਤੇ ਕਿਸੇ ਨੂੰ ਸਾਧ ਸੰਗਤ ਜੀ ਵਿਛੋੜਾ ਦਿੱਤਾ ਹੋਇਆ, ਇਹ ਜਿੰਨੀਆਂ ਵੀ ਅਵਸਥਾਵਾਂ ਦੇ ਰੰਗ ਨੇ, ਇਹ ਨਾਰਾਇਣ ਪਰਮਾਤਮਾ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ, ਜਿੰਨੇ ਵੀ ਜੀਵ ਦੇ ਮਨ ਵਿੱਚ ਭਾਉਂਦੇ ਨੇ, ਪਿਆਰੇ ਲੱਗਦੇ ਹਨ।
ਜੋ ਹਰ ਲੋੜੇ ਸੋ ਕਰੇ,
ਜਿਹੜਾ ਕੁਝ ਪਰਮਾਤਮਾ ਵਾਹਿਗੁਰੂ ਲੋੜੇ ਚਾਹੁੰਦਾ ਸੋ ਕਰੇ, ਉਹ ਕੀਤਾ ਪਰਮਾਤਮਾ ਨੇ ਅੱਜ ਕਰਦਾ ਹੈ ਤੇ ਕੱਲ ਨੂੰ ਵੀ ਪਰਮਾਤਮਾ ਜੋ ਚਾਹੇਗਾ ਕਰੇਗਾ।
ਸੋਈ ਜੀ ਕਰਨ,
ਜਿਹੜਾ ਕੁਝ ਜੀਵਾਂ ਤੋਂ ਪਰਮਾਤਮਾ ਕਰਵਾਉਂਦਾ ਹੈ ਉਹ ਕਰਦੇ ਨੇ, ਜਿਹੜਾ ਕਰਵਾਵੇਗਾ ਉਹ ਕਰਨਗੇ, ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਵਿੱਚ ਬਚਨ ਕਹੇ ਹਨ।
ਜੋ ਪ੍ਰਭ ਕੀਤੇ ਆਪਣੇ,
ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਬਣਾ ਲਿਆ, ਆਪਣੇ ਕਿਵੇਂ ਨਾਮ ਦੀਆਂ ਦਾਤਾਂ ਦੇ ਕੇ ਸਿਮਰਨ ਕਰਵਾ ਕੇ ਉਹਨਾਂ ਨੂੰ ਆਪਣੇ ਵਿੱਚ ਭੇਦ ਕਰ ਲਿਆ।
ਸੇਈ ਕਹੀਐ ਧੰਨ,
ਉਹ ਗੁਰੂ ਦੇ ਪਿਆਰੇ ਮਨ ਕਰਕੇ ਬਾਣੀ ਸਰੀਰ ਕਰਕੇ ਧੰਨਤਾ ਦੇ ਯੋਗ ਕਹੇ ਜਾਂਦੇ ਹਨ।
ਆਪਣ ਲਿਆ ਜੇ ਮਿਲੈ,
ਜੇ ਕੋਈ ਵਿਅਕਤੀ ਕਹੇ ਵੀ ਆਪਣੇ ਜ਼ੋਰ ਨਾਲ, ਆਪਣੀ ਤਾਕਤ ਨਾਲ, ਆਪਣੇ ਜਪ ਤਪ ਕਮਾਈ ਦੇ ਨਾਲ ਮੈਂ ਪਰਮਾਤਮਾ ਨੂੰ ਲੈ ਲਵਾਂਗਾ, ਪ੍ਰਗਟ ਕਰ ਲਵਾਂਗਾ, ਜੇ ਆਪਣੀ ਤਾਕਤ ਨਾਲ ਹੀ ਪਰਮਾਤਮਾ ਮਿਲਦਾ ਹੋਵੇ,
ਵਿਛੜ ਕਿਉਂ ਰੋਵਨ,
ਫਿਰ ਪਰਮਾਤਮਾ ਤੋਂ ਵਿਛੜ ਕਰਕੇ ਜੀਵ ਕਿਉਂ ਰੋਵਨ ਰੋਂਦੇ ਫਿਰਦੇ ਨੇ, ਇਹ ਤਾਂ ਉਹਦੀ ਬਖਸ਼ਿਸ਼ ਹੁੰਦੀ ਹੈ। ਜਦੋਂ ਮਿਹਰ ਕਰਦਾ ਤਰਸ ਦੇ ਘਰ ਵਿੱਚ ਆ ਜਾਂਦਾ, ਆਪਣੇ ਸਰੂਪ ਦੀ ਲਖਤਾ ਕਰਵਾ ਦਿੰਦਾ ਹੈ।
ਸਾਧੂ ਸੰਗ ਪ੍ਰਾਪਤੇ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੂੰ ਪੂਰਨ ਸਾਧੂ ਪੂਰੇ ਗੁਰੂ ਦਾ ਸੰਗ ਮਿਲ ਜਾਂਦਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਸਾਧੂ ਮਹਾਤਮਾ ਦੀ ਸੰਗਤ ਪ੍ਰਾਪਤ ਹੋ ਜਾਂਦੀ।
ਨਾਨਕ ਰੰਗ ਮਾਣਨ,
ਉਹ ਗੁਰੂ ਦੇ ਪਿਆਰੇ ਹਰ ਪ੍ਰਕਾਰ ਦੇ ਰੰਗ ਜਿਹੜੇ ਆਨੰਦ ਜ਼ਿੰਦਗੀ ਵਿੱਚ ਮਾਣਨ ਮਾਨਣਾ ਕਰਦੇ ਹਨ।
ਹਰ ਜੇਠ ਰੰਗੀਲਾ ਤਿਸ ਧਣੀ,
ਜਿਹੜਾ ਇਹ ਹਰੀ ਪਰਮਾਤਮਾ ਵਾਹਿਗੁਰੂ ਜੇਠ ਸਾਰਿਆਂ ਤੋਂ ਵੱਡਾ ਹੈ। ਰੰਗੀਲਾ ਦਾ ਅਰਥ ਆਨੰਦੀ ਹੈ, ਉਸ ਅਕਾਲ ਪੁਰਖ ਪਰਮਾਤਮਾ ਦਾ ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋ ਗਿਆ।
ਜਿਸ ਕੈ ਭਾਗ ਮਥਨ,
ਕਿੰਨਾ ਨੂੰ ਆਨੰਦ ਬਣਦਾ ਹੈ ਪਰਮਾਤਮਾ ਵਾਹਿਗੁਰੂ ਜੀ ਦਾ, ਜਿਨ੍ਹਾਂ ਦੇ ਮੱਥੇ ਦੇ ਭਾਗ ਜਿਹੜੇ ਲੇਖ ਉਤ ਕ੍ਰਿਸ਼ਟ ਨੇ, ਬੜੇ ਚੰਗੇ ਭਾਗ ਨੇ, ਉਹ ਫਿਰ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਦੇ ਨੇ। ਰੰਗੀਲਾ ਕਹੀਏ, ਉਹਨਾਂ ਦੀ ਜ਼ਿੰਦਗੀ ਵਿੱਚ ਐਸਾ ਆਨੰਦ ਬਣ ਜਾਂਦਾ ਹੈ, ਬ੍ਰਹਮ ਗਿਆਨ ਦਾ ਆਨੰਦ ਉਹਨਾਂ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦਾ ਜਿਹੜੇ ਹਰੀ ਪਰਮਾਤਮਾ ਦੇ ਨਾਲ ਜੁੜਦੇ ਨੇ, ਵੱਡੇ ਭਾਗਾਂ ਕਰਕੇ ਜੁੜਿਆ ਜਾਂਦਾ ਹੈ। ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਜੇਠ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਸ਼ੁਭ ਸਿੱਖਿਆ ਬਖਸ਼ੀ ਹੈ। ਕਿਰਪਾ ਕਰਨ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁੰਦਰ ਗੁਰਬਾਣੀ ਦੀਆਂ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ, ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਹੋਣ ਸਦਕਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ, ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ ਕੇ ਵਿਸਰਾਮ ਦੇਈਏ ਜੀ।
ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।